जननी जने तो सूरमा जैसे गुरु गोबिंद शेरां वर्गे शत्रु सांभ सकण ना जिंद पर जे तके मेहर नाल ऐवें बिंद दी बिंद जुगां जुगां दी सहवी बख्श देवे बख्शिंदा
दाता जी कलम उठा ली तेरे सहारे ते आज जहां मेर कर दियो कर्मा दे मारे ते जोगी नमाणा ठह पिया तेरे द्वारे ते हिंदिया दा बेड़ा बन्ने लाया तू तार के देश दी राखी कीती बच्चियां नूं वार के दुखियां लई लाल वारते
पटनी विच जन्म तार के पापी कई तारे सी पीख मजे फकरां वाले शंके नवारे सी दर्शन कर राणी मैणी तब दे दिल ठारे सी दुखियां लई पिता भेजता दिल्ली कुर्बानी नूं शहरां दी नमस्कार है पुत्रां दे दानी नूं कवियां दी नमस्कार है
छोटी विच उमर दे जंगा हाणी बन लड़ीना तू तीरां दे नाल दातिया पन्नीना सी खड़ीना तू गल्लां वी चोजां परियां कीतियां बड़ीना तू वड्डे हो जंग करांगे अखियां वंगार के देश दी राखी कीती पुत्रां नूं वार के दुखियां लई लाल वारते
पटनी तों आनंदपुर आ गए कईआं नूं तारिया कीती जे बैस किसी ने ख्यालां नाल हारिया लखां ने दर्शन करके आपा सवारिया अखां नाल वेख जरे ना माड़े दी हानी नूं शहरां दी नमस्कार है पुत्रां दे दानी नूं कवियां दी नमस्कार है
फरमनवारे कैरां नूं खूरिया सोधण दी करी तैयारी वैरी खंगूरिया कैर डिरपोक कीते कर्मां नूं छूरिया दित्ता सी जीवन पहला जूंदे नूं मार के देश दी राखी कीती पुत्रां नूं वार के हिंदियां लई लाल वारते
खंगे नाल खोर पतासे पानी विच पागे ते पाती विच शक्ति प्योंदा बाणी दी लागे ते पहला सिर कटले वेरा तड़ते टकागे ते लागे इक तार पिलाता हर एक परानी नूं शहरां दी नमस्कार है पुत्रां दे दानी नूं कवियां दी नमस्कार है
मार नगारे सिंह घोड़ियां ते चढ़दे रहे करके तैयारी राजे रण विच आ लड़दे रे राजे कई भीम चंद रे शाना विख सड़दे रे आउंदे रे जाबर चढ़के जांदे रे हार के देश दी राखी कीती पुत्रां नूं वार के साडे लई लाल वारते
जरियां तकलीफां दाता देश लई बड़ियां तू लाइयां चमकौर दे अंदरों तीरां दियां छड़ियां तू तोड़ियां सोहणे देश तों लालां दियां ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਜੇ ਤਾਂ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਪੱਟਿਆ ਗਲ ਚੋਲਾ ਮਾਛੀ ਵਾਲੇ ਵਿੱਚ ਸੁੱਤੇ ਸੀ ਰੋਲਾਂ ਦੀ ਛੇਜ ਵਿਛਾ ਲਈ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਨਾ ਬਿਜਲੀ ਕੜਕ ਦੀ ਉੱਤੇ ਸੀ ਇੱਥੋਂ ਤੁਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਹਿੰਦੀਆਂ ਲਈ ਲਾਲ ਵਾਰ ਤੇ
ਵਾਹੀ ਹਲਕਾਰੇ ਦੱਸਿਆ ਦਾਤੇ ਨੂੰ ਆ ਕੇ ਦੇ ਨੀਹਾਂ ਵਿੱਚ ਸਾਹਿਬ ਜਾ ਦੇ ਆਪਾ ਚਣਵਾ ਕੇ ਦੇ ਮਾਤਾ ਜੀ ਤੁਰ ਗਏ ਇੱਥੋਂ ਸ਼ੁਕਰ ਮਨਾ ਕੇ ਦੇ ਤੁਰ ਪਏ ਚੁੱਕ ਗਣੀ ਨਵੀ ਖਾਂ ਪੰਥ ਦੇ ਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਦਾਮੋ ਦਮੀ ਬੀੜ ਚ ਸਤਰਾਂ ਦਾਮੋ ਦਮੇ ਫਰੀ ਨਾ ਸੀ ਰਹੇ ਸੀ ਨੌ ਮਹੀਨੇ ਨੌ ਦਿਨ ਪਰਖਾ ਕਈ ਕਰੀ ਨਾ ਸੀ ਇਸ ਤੋਂ ਫਿਰ ਅੱਗੇ ਕਦਮਾਂ ਦੱਖਣ ਵੱਲ ਧਰੀ ਨਾ ਸੀ ਵੈਰੀ ਨੂੰ ਸੋਧਣ ਬੰਦਾ ਤੋਰਿਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਦੁਖੀਆਂ ਲਈ ਸਾਡੇ ਲਈ ਲਾਲ ਵਾਰ ਤੇ
ਤੂੰ ਸਭ ਕਰ ਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਾਦੀ ਵਿੱਚ ਰੋੜਿਆ ਢਾਲਾਂ ਨਾਲ ਮੋਹਰਾਂ ਵੰਡੀਆਂ ਲਾਲਚ ਮੋਹ ਤੋੜਿਆ ਜੋਗੀ ਸਿਆਂ ਹੱਸ ਕੇ ਤੁਰ ਗਏ ਛੱਡ ਕੇ ਜਗਵਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਅੱਜ ਦਾ ਪ੍ਰੋਗਰਾਮ ਸਾਰਾ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਜੋ ਸਿੱਖੀ ਦਾ ਸੱਚਾ ਅਤੇ ਸੁੱਚਾ ਅਸੂਲ ਹੈ ਆਓ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੋ ਸਿੱਖੀ ਦਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੇਣ ਵੇਲੇ ਆਪਣੇ ਖਾਲਸੇ ਨੂੰ ਆਖਿਆ ਸੀ ਸਵਾ ਲਾਖ ਸੇ ਏਕ ਲੜਾਊਂ ਚਿੜੀਆਂ ਕੋਲੋਂ ਬਾਈ ਤੜਾਊਂ ਉਹ ਵਾਅਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪੂਰਾ ਕਿਵੇਂ ਕਰਦੇ ਨੇ ਅੱਜ ਦੇ ਦੀਵਾਨ ਵਿੱਚ ਮੈਂ ਉਹ ਸਾਰਾ ਪ੍ਰੋਗਰਾਮ ਪੇਸ਼ ਕਰਾਂਗਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਘੇਰਾ ਪਏ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ 8 ਮਹੀਨੇ ਗੁਜ਼ਰ ਚੁੱਕੇ ਨੇ ਸਿੱਖ ਲੜਾਈ ਅਤੇ ਭੁੱਖ ਤੋਂ ਤੰਗ ਆ ਚੁੱਕੇ ਨੇ ਜਿਹੜੇ ਰੁੱਖਾਂ ਦੇ ਪੱਤੇ ਸਨ ਸਿੱਖਾਂ ਨੇ ਉਬਾਲ ਉਬਾਲ ਕੇ ਖਾ ਲਏ ਨੇ ਰੁੱਖਾਂ ਦੇ ਸਿੱਕੜ ਲਾ ਕੇ ਖਾ ਲਏ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆ ਕੇ ਸਿੱਖਾਂ ਨੇ ਕਿਹਾ ਮਹਾਰਾਜ ਹੁਣ ਸਾਨੂੰ ਹੁਕਮ ਦਿਓ ਜੇ ਤੁਸੀਂ ਨਹੀਂ ਜਾਣਾ ਅਸੀਂ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਤਿਆਰ ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਿੱਖ ਮਜਬੂਰ ਕਰਨ ਲੱਗੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਅੰਤ ਸਮਾਂ ਵਿਚਾਰ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ 6 ਅਤੇ 7 ਪੋਹ ਦੀ ਵਿਚਲੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਦਾ ਫੈਸਲਾ ਕਰ ਲਿਆ ਨਗਾਰੇ 'ਤੇ ਚੋਟ ਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਂਉਂ ਬਿਆਨ ਕਰ ਰਹੇ ਨੇ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਥਾਂ ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗਨੀ ਬਾਲੀ ਤੁਰ ਪਏ ਪੁਰੀ ਆਨੰਦ ਤੋਂ ਨੰਦ ਪੁਰੀ ਤੋਂ ਪਟਣੇ ਦੇ ਵਾਲੀ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਥਾਂ ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗਨੀ ਬਾਲੀ ਤੁਰ ਪਏ ਪੁਰੀ ਆਨੰਦ ਤੋਂ ਨੰਦ ਪੁਰੀ ਤੋਂ ਪਟਣੇ ਦੇ ਵਾਲੀ
ਛੱਕਾ ਵਗੇ ਸਿਆਲ ਦਾ ਹਵਾ ਠਾਰ ਸਰ ਦੀ ਤਨ ਧਸਦਾ ਜਾਵੇ ਸੰਤ ਸਿਪਾਹੀ ਦੇਸ਼ ਦਾ ਪਿਆਰੇ ਵਤਨ ਦਾ ਖੁਸ਼ ਹੱਸਦਾ ਜਾਵੇ
ਕਹਿੰਦੇ ਸੋਹਣੇ ਦੇਸ਼ ਤੋਂ ਪਿਆਰੇ ਵਤਨ ਤੋਂ ਜਿੰਦ ਜਾਵੇ ਖਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਜੰਗਲ ਦੇ ਜੋ ਝਾੜ ਵੀ ਤੇ ਬਿਰਸ਼ ਵੀ ਚੁੱਗ ਸੀਸ ਨਵਾਉਂਦੇ ਸਾਹਿਬ ਜਦੇ ਸੱਤ ਗੁਰਾਂ ਦੇ ਚਾਰੇ ਲਾਡਲੇ ਪਏ ਏਦਾਂ ਗਾਉਂਦੇ
ਪਰੇ ਖਜ਼ਾਨਿਆਂ ਵਾਲੜੇ ਮਾਲਕ ਤਖਤ ਦੇ ਅੱਜ ਤੁਰ ਪਏ ਖਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਕਰ ਤੂੰ ਬੇਕਰ ਹੋ ਤੂੰ ਬੇਕਾਰ ਹੋ ਤੁਰੇ ਕੋਈ ਪਤਾ ਨਹੀਂ ਹੁਣ ਕਿੱਧਰ ਜਾਣਾ ਪਿੱਛੋਂ ਆ ਗਏ ਵੈਰੀ ਨਾ ਦਸ ਲੱਖ ਨੇ ਹੈ ਘੇਰਾ ਪਾਣਾ
ਨਾਲ ਗੁਰਾਂ ਦੇ ਸਿੰਘ ਜੋ ਪਾਰ ਨਦੀ ਤੋਂ ਜਾਣੇ ਨੇ ਚਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਸਿਰ ਲੱਤਾਂ ਦਾ ਕਾਫਲਾ ਮਰੀ ਜੂੜਿਆਂ ਦਾ ਤੁਰਿਆ ਜਾਵੇ ਹਰ ਕੋਈ ਸਿਦਕੀ ਸੂਰਮਾ ਸਿੰਘ ਸੂਰਮਾ ਨਾ ਚੇਤ ਡਲਾਵੇ
ਬਿਜਲੀ ਕੜਕ ਡਰਾਵਣੀ ਸੀ ਲਿਸ਼ਕਦੀ ਵਿੱਚ ਰਾਤਰੀ ਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਸਰਸਾ ਕੰਡੇ ਲਾਤੀਨਾ ਗੁਰਾਂ ਹੁਕਮ ਨਾਲ ਆਸਾ ਦੀ ਨਵਾਰਾ ਪਿੱਛੋਂ ਦੁਸ਼ਮਣ ਪੁੱਜਿਆ ਕਸਮਾਂ ਭੁੱਲ ਕੇ ਆ ਕਈ ਹਜ਼ਾਰਾਂ
ਜੋਰੇ ਸਿੰਘ ਅਜੀਤ ਨੇ ਅਜੀਤ ਨੇ ਨਾਰੇ ਮਾਰ ਕੇ ਚੰਡੀ ਚਮਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਨਾਲ ਵੈਰੀ ਦੇ ਲੜਦਿਆਂ ਹਾਂ ਸਿੰਘਾਂ ਨੂੰ ਪਈਆਂ ਤਰਕਾਲਾਂ ਨਾਲ ਗੁਰਾਂ ਦੇ ਹੁਕਮ ਦੇ ਵਿੱਚ ਨਦੀ ਦੇ ਸਿੰਘ ਲਾ ਗਏ ਛਾਲਾਂ
ਉੱਪਰ ਸ਼ਕਤੀ ਗੁਰਾਂ ਦੇ ਹੈ ਵਰਤਣੀ ਜੋ ਰਹਿ ਗਈ ਹਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਮਾਤਾ ਗੁਜਰੀ ਲਾਲ ਦੋ ਇੱਥੋਂ ਵਿਛੜ ਗਏ ਜੋ ਮਿਲ ਨਾ ਸਕਣਾ ਭਾਈਓ ਰਾਤ ਹਨੇਰੀ ਕਰਦੀ ਕੁਝ ਦਿਸੇ ਨਾ ਚਫੇਰੇ ਤੱਕਣਾ
ਕੁਦਰਤ ਡਾਢੀ ਜੋਗਿਆ ਕਰੇ ਕਿਸੇ ਤੋਂ ਜਾਂਦੀ ਨੀ ਟਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਆਨੰਦਪੁਰ ਦਾ ਕਿਲ੍ਹਾ ਛੱਡ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਇਤਿਹਾਸ ਕਹਿੰਦਾ ਹੈ ਉਸ ਦਿਨ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਦਇਆ ਸਿੰਘ ਜੀ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੋਏਗਾ ਗੱਲ ਕੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਪਿੱਛੋਂ ਵੈਰੀ ਆ ਪਹੁੰਚਾ ਅਜੀਤ ਸਿੰਘ ਨੇ ਆਪਣਾ ਜਥਾ ਲੈ ਕੇ ਉੱਥੇ ਵੈਰੀ ਨੂੰ ਓਨਾ ਚਿਰ ਰੋਕੀ ਰੱਖਿਆ ਜਿੰਨਾ ਚਿਰ ਆਸਾ ਦੀ ਵਾਰ ਦਾ ਭੋਗ ਨਹੀਂ ਪੈ ਗਿਆ ਪਿਆ ਆਸਾ ਦੀ ਵਾਰ ਦਾ ਭੋਗ ਛੱਡੇ ਸਿੰਘਾਂ ਨੇ ਜੰਕਾਰੇ ਅਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਨਾਲ ਸਰਸਾ ਵਿੱਚ ਛਾਲਾਂ ਮਾਰੀਆਂ ਇਤਿਹਾਸ ਕਹਿੰਦਾ ਬਹੁਤ ਸਾਰੇ ਸੱਜਣ ਬਹੁਤ ਸਾਰੇ ਕੀਮਤੀ ਸਿੰਘ ਬਹੁਤ ਸਾਰੀਆਂ ਕੀਮਤੀ ਜਵਾਨੀਆਂ ਇੱਥੇ ਸਰਸਾ ਦੀ ਭੇਟ ਹੋ ਗਈਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਵੱਡੇ ਦੋ ਸਾਹਿਬਜ਼ਾਦੇ ਕਲਗੀਆਂ ਵਾਲੇ ਪਾਤਸ਼ਾਹ ਆਪ ਇਤਿਹਾਸ ਕਹਿੰਦਾ ਕੁੱਲ ਗਿਣਤੀ 44 ਹੈ ਜਿਹੜੇ ਸਰਸਾ ਤੋਂ ਪਾਰ ਹੋਏ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਥੇ ਸਾਥ ਨਾਲੋਂ ਵਿਛੜ ਗਏ ਉਹਨਾਂ ਨੂੰ ਗੰਗੂ ਪੰਡਿਤ ਮਿਲੇਗਾ ਧੋਖੇ ਨਾਲ ਆਪਣੇ ਘਰ ਲਿਜਾਏਗਾ ਉਹ ਗ੍ਰਿਫਤਾਰ ਕਰਾਏਗਾ ਇਹ ਸਾਖੀ ਫਿਰ ਕਦੇ ਸੁਣੋਗੇ ਆਓ ਅੱਗੇ ਚੱਲੀਏ ਕਲਗੀਆਂ ਵਾਲੇ ਪਾਤਸ਼ਾਹ ਨੇ ਉਹ ਵਾਅਦਾ ਕਿਵੇਂ ਪੂਰਾ ਕੀਤਾ ਜਿਹੜਾ ਬਚਨ ਕੀਤਾ ਸੀ 1,25,000 ਸੇ ਇੱਕ ਲੜਾਊਂਗਾ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚ ਆ ਬੈਠੇ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਣ ਕੀ ਹੋਵੇਗਾ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਦਇਆ ਸਿੰਘਾ ਹੁਣ ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ ਇੱਕ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ ਉੱਥੇ ਤੀਰ ਗੱਡ ਕੇ ਪੁੱਟਿਆ ਫਿਰ ਹੱਸੇ ਦੂਸਰੀ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ ਤੀਰ ਗੱਡ ਕੇ ਪੁੱਟਿਆ ਫਿਰ ਹੱਸੇ, ਤੀਸਰੀ ਨੁੱਕੇ ਫਿਰ ਇਸ ਤਰ੍ਹਾਂ ਕੀਤਾ। ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਕਾਰਨ ਕੀ ਹੈ, ਬੜੇ ਖੁਸ਼ ਨਜ਼ਰ ਆਉਂਦੇ ਹੋ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਦਇਆ ਸਿੰਘਾ ਇਹ ਧਰਤੀ ਬੜੀ ਕੀਮਤੀ ਹੈ, ਇਹ ਧਰਤੀ ਬੜੀ ਪੂਜਾ ਯੋਗ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ, ਮਹਾਰਾਜ ਇਹ ਧਰਤੀ ਪਟਨੇ ਨਾਲੋਂ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਹਾਂ ਦਇਆ ਸਿੰਘਾ ਇਹ ਧਰਤੀ ਪਟਨੇ ਨਾਲੋਂ ਕਈ ਗੁਣਾ ਚੰਗੀ ਹੈ। ਦਇਆ ਸਿੰਘ ਨੇ ਕਿਹਾ, ਮਹਾਰਾਜ ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ, ਮਹਾਰਾਜ ਪਟਨੇ ਤੁਸੀਂ ਜਨਮ ਲਿਆ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ। ਆਨੰਦਪੁਰ ਖਾਲਸਾ ਸਾਜਿਆ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦਇਆ ਸਿੰਘਾ ਪਟਨਾ ਸਿੱਖੀ ਦਾ ਪੰਘੂੜਾ ਸੀ, ਆਨੰਦਪੁਰ ਸਿੱਖੀ ਦਾ ਸਕੂਲ ਸੀ, ਇਹ ਸਿੱਖੀ ਦਾ ਸੈਂਟਰ ਹੈ। ਹੁਣ ਕੀ ਹੋਵੇਗਾ, ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ। ਆਉਣ ਵਾਲੇ ਸਮੇਂ ਤੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਆਪਣੇ ਬਹਾਦਰਾਂ ਨੂੰ ਜਾਣੂ ਕਰਾਇਆ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ।
ਪਟਣੇ ਸਿੱਖੀ ਪੜੀ ਹੈ ਆਨੰਦਪੁਰ ਹੋਈ ਜਵਾਨ, ਸੈਂਟਰ ਪਰਚੇ ਪੈਣਗੇ ਹੋਣਗੇ ਇਮਤਿਹਾਨ,
ਸਰਸਾ ਨੂੰ ਲੰਘ ਕੇ ਕੱਚੀ ਹਵੇਲੀ ਵਿੱਚ ਆ ਗਏ ਤੇ ਕਲਗੀ ਤਰ ਬਹਿ ਗਏ ਆਸਣ ਪਲੰਘੇ ਤੇ ਲਾ ਗਏ ਤੇ ਸਿੰਘਾਂ ਨੇ ਪੁੱਛਿਆ ਕਹਿੰਦੇ ਗੁਰੂ ਜੀ ਸੁਣਾ ਗਏ ਤੇ ਇੱਥੇ ਕੁਝ ਸਿੰਘਾਂ ਵਾਲੇ ਵੇਖਾਂਗੇ ਜੋਰ ਨੂੰ ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਜਿਹੜੀ ਸੀ ਮੰਜ਼ਲ ਸਾਡੀ ਹਾਲ ਆਇਆ ਦੂਰੀ ਉਹ ਰਹਿੰਦੀ ਸੀ ਕਾਹਟ ਜਿਹੜੀ ਕਰਨੀ ਹੈ ਪੂਰੀ ਉਹ ਲੱਗੇ ਸਨ ਜੁੰਮੇ ਜਿਹੜੇ ਕੰਮ ਜ਼ਰੂਰੀ ਉਹ ਕਈਆਂ ਦੇ ਸਿਰ ਤੇ ਬਿਜਲੀ ਮੌਤ ਦੀ ਕੜਕੂਗੀ ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਓ ਦਸਵਾਂ ਗੁਰੂ ਫੜਨ ਵਾਸਤੇ ਕਰਦੇ ਨੇ ਹੀਲੇ ਕਈ ਮਾਰੋ ਡੰਗ ਵਿਸਾਂ ਘੋਲ ਦੇ ਨਾਗ ਜ਼ਹਿਰੀਲੇ ਕਈ ਸਿੰਘਾਂ ਨਾਲ ਕਿਵੇਂ ਲੜਾਂਗੇ ਪੈ ਗਏ ਰੰਗ ਪੀਲੇ ਕਈ ਆ ਗਏ ਆਨੰਦਪੁਰੀ ਤੋਂ ਰੱਖਦੇ ਨੇ ਖੋਰ ਨੂੰ ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਦੁਸ਼ਮਣ
ਅਜੀਤ ਮੇਰੇ ਆਉਣੀ ਤਲਵਾਰ ਹੈ ਇੱਧਰ ਹੈ ਬਾਗੀ ਸਤਿਗੁਰ ਤੇ ਉੱਧਰ ਸਰਕਾਰ ਹੈ ਉੱਧਰ ਹੈ ਭਾਗੋ ਇੱਧਰ ਨਾਨਕ ਦਾ ਯਾਰ ਹੈ ਵਰਦੀ ਨੀ ਘੜਿਓ ਕਾਲੀ ਬਹੁਤੀ ਜੋ ਖੜਕੂਗੀ ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਵੈਰੀ ਚੜੇ ਆ ਗਏ ਲੱਖਾਂ ਚਾਹੁੰਦੇ ਜਿੱਤ ਹੀਰਾਂ ਨੂੰ ਤਗੜਾ ਨਹੀਂ ਬੱਲੇ ਤੇਰੇ ਕਹਿੰਦੇ ਨੇ ਤੀਰਾਂ ਨੂੰ ਸਤਿਗੁਰੂ ਨੂੰ ਫੜ ਕੇ ਜਿੰਨਾ ਲੈਣਾ ਜਗੀਰਾਂ ਨੂੰ ਸੁਣ ਲੋ ਸਿੱਖ ਕਥਾ ਗੁਰਾਂ ਦੀ ਕਰਕੇ ਤੇ ਗੌਰ ਨੂੰ ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਦੁਸ਼ਮਣ
ਮਾਛਣ ਦਾ ਝੋਕਣ ਨੂੰ ਸੱਚੇ ਦੀਆਂ ਝੂਠੇ ਗੱਲਾਂ ਫਿਰਦੇ ਨੇ ਟੋਕਣ ਨੂੰ ਸਿੱਖੀ ਦੀ ਪੂਜਾ ਸ਼ਕਤੀ ਵੇਖ ਨਾ ਧੜਕੂਗੀ ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਮੱਚਦੀ ਆ ਸ਼ਮਾ ਪਤੰਗੇ ਆ ਗਏ ਨੇ ਮੱਚਣ ਲਈ ਜੰਗ ਇੱਕ ਰਾਸ ਗੋਪੀਆਂ ਆਈਆਂ ਨੇ ਨੱਚਣ ਲਈ ਹੋਣੀ ਦਾ ਪਿਆਰ ਕਿਹਨਾਂ ਦੇ ਲੂ ਲੂ ਵਿੱਚ ਰਚਣ ਲਈ ਕਾਲ ਦਾ ਫੁੱਲ ਘੁੱਟ ਲੂ ਜ਼ਿੰਦਗੀ ਦੇ ਭੋਰ ਨੂੰ ਦੁਸ਼ਮਣ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਹੱਸ ਕੇ ਤੁਰ ਜਾਊਗਾ ਸ਼ੇਰ ਉਹ ਭੇਡਾ ਵਾਂਗ ਉਹ ਵੈਰੀ ਪਜਾਊਗਾ ਮੇਰਾ ਪੁੱਤ ਹੋ ਕੇ ਜਿਉਂਦਾ ਮੁੜ ਕੇ ਨਾ ਆਊਗਾ ਆਉਂਦੀ ਹੋਈ ਮੌਤ ਵੇਖਣਾ ਉਹ ਨੀਰੂ ਧੜਕੂਗੀ ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਓ ਲੱਖਾਂ ਦੇ ਮੂਹਰੇ ਪੰਜਾਂ ਪੰਜਾਂ ਨੂੰ ਅਲਣਾ ਪਊ ਇੱਕ ਇੱਕ ਨੂੰ ਸਵਾ ਲੱਖ ਦੇ ਸਨਮੁਖ ਖੋਲਣ ਨਾ ਪਊ ਕੌਮੀ ਪ੍ਰਵਾਨੇ ਬਣ ਕੇ ਸ਼ਮਾ ਦੇ ਸਲਣਾ ਪਊ ਬੈਠੇ ਨੇ ਮੁਗਲ ਤਾਣ ਕੇ ਬਾਹਾਂ ਦੀ ਬੋਰ ਨੂੰ ਦੁਸ਼ਮਣ ਨੇ ਆ ਕੇ ਘੇਰਾ ਪਾਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਚਾਰੇ ਪਾਸੇ ਛੱਡੋ ਜੰਕਾਰੇ ਬਈ ਜੋਦੇ ਬਣੇ ਹਰ ਇੱਕ ਥਾਂ ਦੇ ਉਹ ਡਟ ਜੋ ਸਿੰਘ ਸਾਰੇ ਬਈ ਲੜਕੇ ਦਲਬੀਰ ਸਿੰਘ ਲੈ ਲੋ ਨਜ਼ਾਰੇ ਬਈ ਜੋਗੀ ਕੇ ਬਾਜਾਂ ਮੂਹਰੇ ਪੂੰਜਣਾ ਅੜਕੂਗੀ ਰਣ ਦੇ ਵਿੱਚ ਚੰਡੀ ਸਿੰਘ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰ
ਆਪਣੇ ਰਹਿਬਰ ਦੀ ਕੁਰਬਾਨੀ ਦਾ ਬਹਾਦਰੀ ਦਾ ਪਤਾ ਤਾਂ ਲੱਗਦਾ ਹੈ ਜੇ ਕਿਸੇ ਦੂਸਰੇ ਮਜ਼ਹਬ ਦੇ ਲੀਡਰ ਦੀ ਕੁਰਬਾਨੀ ਦਾ ਮੁਕਾਬਲਾ ਕੀਤਾ ਜਾਏ। ਆਓ ਬੇਨਤੀ ਕਰਾਂ, ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦੀ ਪਹਿਲੀ ਜੰਗ ਮਦੀਨੇ ਦੇ ਕੋਲ ਓਟ ਪਿੰਡ ਲੜੀ ਹੈ। ਆਂਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਸਿਪਾਹੀ ਸਨ 2500 ਜਿਹੜੇ ਮੁਕਾਬਲੇ 'ਚ ਆਏ। ਹਜ਼ਰਤ ਮੁਹੰਮਦ ਸਾਹਿਬ 'ਤੇ ਹਮਲਾ ਕਰਨ ਉਹਨਾਂ ਦੀ ਗਿਣਤੀ ਹੈ 5000। ਹੋਰ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਊਠਣੀ 'ਤੇ ਅਸਵਾਰ ਸਨ, ਉਤਰੇ ਨੇ ਥੱਲੇ ਰੇਤ ਉੱਤੇ ਬੈਠੇ, ਅਰਦਾਸ ਕਰਦੇ ਨੇ ਚੌਂਕੜੀ ਮਾਰ ਕੇ। ਇਤਿਹਾਸ ਕਹਿੰਦਾ ਹਜ਼ਰਤ ਮੁਹੰਮਦ ਸਾਹਿਬ ਨੇ ਰੋ ਕੇ ਆਖਿਆ, ਮੇਰੇ ਖੁਦਾਵੰਦ ਕਰੀਮ, ਜੇ ਅੱਜ ਹਜ਼ਰਤ ਮੁਹੰਮਦ ਸਾਹਿਬ ਇਹ ਇਸਲਾਮ ਦੀ ਜੰਗ ਹਾਰ ਗਿਆ, ਯਾਦ ਰੱਖ ਕੱਲ੍ਹ ਨੂੰ ਤੇਰਾ ਨਾਮ ਲੈਣ ਵਾਲਾ ਸੰਸਾਰ ਵਿੱਚ ਕੋਈ ਮੁਸਲਮਾਨ ਨਹੀਂ ਹੋਏਗਾ। ਆਓ ਕਲਗੀਆਂ ਵਾਲੇ ਪਾਤਸ਼ਾਹ ਵੱਲ ਤੱਕੀਏ, ਕੋਲ 40 ਕੁ ਸਿੰਘ ਨੇ, 2 ਸਾਹਿਬਜ਼ਾਦੇ ਨੇ। ਆਪ ਨੇ ਕੀ ਕਲਗੀਆਂ ਵਾਲੇ ਪਾਤਸ਼ਾਹ ਨੇ ਹਿਰਕ ਕੀਤਾ? ਕੋਈ ਕਲਗੀਆਂ ਵਾਲੇ ਪਾਤਸ਼ਾਹ ਨੇ ਕੋਈ ਨੀਵਾਂਪਨ ਵਿਖਾਲਿਆ ਨਹੀਂ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦੇ ਸ਼ਿਵਾ ਵਰ ਮੋਏ ਇਹ ਹੈ, ਸ਼ੁਭ ਕਰਮਨ 'ਤੇ ਕਬੂ ਨਾ ਟਰੂੰ, ਜਦ ਆਪ ਕੀ ਔਦ ਨਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂੰ। ਕਲਗੀਆਂ ਵਾਲੇ ਪਾਤਸ਼ਾਹ ਆਪਣੇ ਯੋਧਿਆਂ ਨੂੰ ਦਲੇਰੀਆਂ ਦਿੰਦੇ ਫਿਰਦੇ ਸਨ। ਇੱਧਰ 10 ਲੱਖ ਵੈਰੀਆਂ ਦੇ ਮੁੰਡੇ, ਉਸ ਵੇਲੇ ਦਾ ਰਿਪੋਰਟਰ ਕਹਿੰਦਾ ਕਿ ਸਾਨੂੰ ਰਿਪੋਰਟ ਮਿਲੀ, ਸਾਨੂੰ ਇਤਲਾਹ ਮਿਲੀ ਕਿ ਕਲਗੀਆਂ ਵਾਲੇ ਦੇ ਨਾਲ ਕੇਵਲ 40 ਕੁ ਬੰਦੇ ਨੇ। ਅਸੀਂ ਹੌਸਲੇ ਨਾਲ ਇਹ ਗੱਲ ਕਹੀ, ਬੜੀ ਛੋਟੀ ਜਿਹੀ ਗੱਲ ਹੈ, 10 ਲੱਖ ਫੌਜ ਸਾਡੀ ਦੀ ਗਿਣਤੀ ਹੈ, 40 ਬੰਦੇ ਕਿੰਨਾ ਕੁ ਚਿਰ ਮੁਕਾਬਲਾ ਕਰਨਗੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਕੇ ਇਨਾਮ ਲੈਣ ਲਈ 10 ਲੱਖ ਮੁਗਲਾਂ ਦੇ ਮੁੰਡੇ ਜਿਵੇਂ ਵਿਉਂਤਾ ਬਣਾ ਰਹੇ ਸਨ, ਮੇਰੇ ਸਾਥੀ ਅਗਲੀ ਸਾਖੀ ਇਉਂ ਬਿਆਨ ਕਰ ਰਹੇ ਹਨ, ਸੁਣੀਏ।
40 ਨਾਲ ਸਿੰਘ ਅੱਗ ਤਾਲੀ ਨਾ ਗੁਰੂ, ਕਰਦਾ ਸੀ ਗੱਲਾਂ ਜਿਹੜਾ ਬਾਲੀ ਨਾ ਗੁਰੂ,
ਅਸੀਂ ਕਿਸੇ ਦਾ ਗੌਰਵ ਚੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਫੜ ਕੇ ਦੇ ਹੱਥੀ ਹੱਥ ਕੜੀ ਮਾਰਨੀ, ਸਾਡੀ ਫੌਜ ਬਹੁਤੀ ਨੀ ਖੁਦਾ ਦੁਹਾਰਨੀ,
ਆਸ਼ਕੋ ਮਸ਼ੂਕਾਂ ਦੀ ਗਲੀ ਨੂੰ ਮੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਕਈ ਚੋਰ ਅੱਗੇ ਜ਼ੋਰ ਲਾ ਕੇ ਥੱਕਿਆਂ, ਚੱਲਦੀ ਨਾ ਪੇਸ਼ ਹੱਦੋਂ ਵੱਧ ਅੱਕਿਆਂ,
ਕਈ ਵਾਰੀ ਇਹਨੇ ਸਾਡੀ ਗੱਲ ਛੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਾਡੀਆਂ ਉਡੀਕਾਂ ਵਿੱਚ ਹੂਰਾਂ ਹੱਸਣ, ਜਿੱਤ ਆਉਣੇ ਖਾਨ ਦੂਜੀਆਂ ਨੂੰ ਦੱਸਣ,
ਥੋੜੀਆਂ ਸਿੰਘਾਂ ਚ ਹੱਸਦੀ ਇਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
10 ਲੱਖ ਬੰਦਾ ਦਸ ਲੱਖ ਬੰਦਾ ਇਹਨੂੰ ਕਿੱਥੇ ਜਾਣ ਦਊ, ਹਰ ਮੂਹਰੇ ਦੱਸੋ ਕਿਹੜਾ ਬਾਵਾਂ ਤਾਣ ਦਊ,
ਅੱਖਾਂ ਕੋਲ ਜਾਣੀਆਂ ਹਰੇ ਠੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਿੱਖਾਂ ਦੇ ਗੁਰੂ ਨੂੰ ਫੜ ਕੇ ਲਿਜਾਵਾਂਗੇ, ਪੀਵਾਂਗੇ ਸ਼ਰਾਬ ਨਾਲ ਦੁੰਬੇ ਖਾਵਾਂਗੇ,
ਵੀ ਉਡੀਕਣਾ ਹੈ ਭਾਜੀ ਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਮੁੱਠੀ ਪਾਰ ਕੌਮ ਕਿੰਨਾ ਚਿਰ ਅੜੀ ਹੈ, ਇਹ ਪੁੱਤਰੀ ਤੰਬੋੜੀ ਵਾਂਗੂ ਕਿਵੇਂ ਲੜੀ ਹੈ,
ਇਤਿਹਾਸ ਆ ਗਿਆ ਥੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਮਾਰਨੇ ਆਵਾਜ਼ਾਂ ਪੈਣਾ ਜਿੱਤ ਚਾਹੁੰਦੀਆਂ, ਕੋਠੀਆਂ ਦੇ ਚੜ ਕਾਗਜ਼ੋ ਅਡਾਉਂਦੀਆਂ,
ਬੂਹੇ ਵਿੱਚ ਪਾਣੀ ਲੈ ਕੇ ਮਾਤਾ ਖੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਭਲਾ ਜੇ ਕਈਆਂ ਦੇ ਘਰ ਰੋਣਾ ਪੈ ਜੂਗਾ, ਭਲਾ ਜੇ ਕਈਆਂ ਦੇ ਘਰ ਰੋਣਾ ਪੈ ਜੂਗਾ, ਖੁਸ਼ੀਆਂ ਦੇ ਬੂਹੇ ਆ ਕੇ ਸੋਗ ਬਹਿ ਜੂਗਾ,
ਜੋਗੀ ਆਇਓ ਗੱਲ ਕਰਦੇ ਵੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ।
ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਨਾ ਇਹ ਕੋਈ ਸੌਖੀ ਗੱਲ ਨਹੀਂ। ਆਂਦੇ ਨੇ ਕਿਤੇ ਗਿੱਦੜ ਨੇ ਨਾਲਦਿਆਂ ਨੂੰ ਪੁੱਛਿਆ ਵੀ ਆਪਾਂ ਵੇ ਤੇ ਸ਼ੇਰ 'ਚ ਕਿੰਨਾ ਕੁ ਫਰਕ ਹੁੰਦਾ? ਨਾਲਦਿਆਂ ਆਖਿਆ ਫਰਕ ਕੋਈ ਨਹੀਂ, ਉਹਦੇ ਕੰਨ 2 ਹੀ ਹੁੰਦੇ ਨੇ, ਉਹਦੀਆਂ ਅੱਖਾਂ ਲਾਲ ਹੁੰਦੀਆਂ ਨੇ, ਕੰਨ ਉਹ ਖੜੇ ਕਰਕੇ ਤੁਰਦਾ ਹੈ, ਸਰੀਰ ਝਾੜ ਕੇ ਤੁਰਦਾ, ਜੰਗਲ ਦਾ ਬਾਦਸ਼ਾਹ ਹੈ ਨਾ। ਗਿੱਦੜ ਨੇ ਸਰੀਰ ਝਾੜਿਆ, ਕੰਨ ਖੜੇ ਕੀਤੇ, ਅੱਖਾਂ ਲਾਲ ਕਰਕੇ ਨਾਲਦਿਆਂ ਨੂੰ ਆਖਿਆ ਵੇਖੋ ਭਲਾ ਕਿੰਨਾ ਕੁ ਫਰਕ ਹੈ। ਉਹਨਾਂ ਆਖਿਆ ਹੁਣ ਤਾਂ ਕੋਈ ਫਰਕ ਨਹੀਂ। ਉਹਨੇ ਆਖਿਆ ਚਲੋ ਫਿਰ ਮੁਕਾਬਲੇ 'ਤੇ ਚੱਲੀਏ, ਰੋਜ਼ ਲੁਕਦੇ ਕਿਉਂ ਫਿਰਦੇ ਹਾਂ। ਅੱਗੇ ਅੱਗੇ ਲੀਡਰ ਤੁਰ ਪਿਆ, ਪਸਾਊ ਯਾਰ ਪਿੱਛੇ ਪਿੱਛੇ ਤੁਰ ਪਏ। ਧੁੱਪੇ ਬੈਠਾ ਸੀ ਸ਼ੇਰ, ਜੰਗਲ ਦਾ ਬਾਦਸ਼ਾਹ ਧੁੱਪੇ ਬੈਠਾ ਸੀ। ਬੁੱਲਾਂ 'ਤੇ ਜਵਾਨ ਫੇਰ ਕੇ ਸੋਚਦਾ ਹੈ, ਭਈ ਅੱਗੇ ਨੱਸ ਨੱਸ ਕੇ ਫੜਦਾ ਹੁੰਦਾ ਸਾਂ, ਅੱਜ ਸ਼ਿਕਾਰ ਆਪੇ ਤੁਰਿਆ ਆਉਂਦਾ। ਕਹਿੰਦਾ ਆਓ ਭਈ, ਕਿਵੇਂ ਆਏ ਹੋ? ਗਿੱਦੜ ਨੇ ਆਖਿਆ ਅੱਜ ਅੱਗੇ ਵਾਲੀ ਗੱਲ ਨਹੀਂ, ਅੱਜ ਇੱਕ ਦੀ ਇੱਕ ਹੋ ਜਾਏਗੀ। ਸ਼ੇਰ ਨੇ ਅੱਖਾਂ ਲਾਲ ਕੀਤੀਆਂ ਅਤੇ ਅੱਖਾਂ ਗਿੱਦੜ ਨੇ ਵੀ ਲਾਲ ਕਰ ਲਈਆਂ। ਸ਼ੇਰ ਨੇ ਪੂਛ ਨੂੰ ਵੱਟ ਦਿੱਤਾ, ਗਿੱਦੜ ਨੇ ਵੀ ਪੂਛ ਨੂੰ ਵੱਟ ਦੇ ਲਿਆ। ਸ਼ੇਰ ਨੇ ਸਰੀਰ ਝਾੜਿਆ, ਗਿੱਦੜ ਨੇ ਵੀ ਝਾੜਿਆ। ਸ਼ੇਰ ਨੇ ਕੰਨ ਖੜੇ ਕੀਤੇ, ਗਿੱਦੜ ਨੇ ਵੀ ਕੀਤੇ। ਸ਼ੇਰ ਟਹਿਲਿਆ, ਗਿੱਦੜ ਵੀ ਟਹਿਲਿਆ। ਨਾਲਦਿਆਂ ਆਖਿਆ ਕੋਈ ਫਰਕ ਨਹੀਂ। ਜਦੋਂ ਮਾਰ ਕੇ ਪੰਜਾ, ਸ਼ੇਰ ਨੇ ਪੈਰਾਂ ਵਿੱਚ ਸੁੱਟ ਲਿਆ। ਮਾਰ ਕੇ ਪਹੁੰਚਾ, ਜਦੋਂ ਪੇਟ ਪਾੜਨ ਲੱਗਾ, ਗਿੱਦੜ ਰੋ ਕੇ ਕਹਿੰਦਾ ਉਹ ਮੈਂ ਤਾਂ ਨਹੀਂ ਸੀ ਮਰਨਾ, ਮੈਨੂੰ ਚੁੱਕਣ ਵਾਲਿਆਂ ਮਰਵਾ ਦਿੱਤਾ। ਕਈ ਬੰਦੇ ਤਗੜੇ ਦੇ ਗਲ ਪੈ ਕੇ ਜੁੱਤੀਆਂ ਖਾ ਲੈਂਦੇ ਨੇ। ਇਹ 10 ਲੱਖ ਵੈਰੀਆਂ ਦੇ ਮੁੰਡੇ ਸੋਚਦੇ ਨੇ, ਕਲਗੀਆਂ ਵਾਲੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੇਸ਼ ਕਰਾਂਗੇ। ਇਹ ਬੜੀ ਸੌਖੀ ਗੱਲ ਹੈ। ਇੱਧਰ ਸੂਬਾ ਵਜੀਦ ਖਾਂ ਨਾਜ਼ਮ ਸਰਹੰਦ ਆਪਣੇ ਜਰਨੈਲਾਂ ਨੂੰ ਸੱਦ ਕੇ, ਆਪਣੇ ਜਵਾਨਾਂ ਨੂੰ ਸੱਦ ਕੇ ਕਲਗੀਆਂ ਵਾਲੇ ਪਾਤਸ਼ਾਹ 'ਤੇ ਹਮਲਾ ਕਰਨ ਲਈ ਜਿਵੇਂ ਹਦਾਇਤ ਕਰਦਾ ਹੈ, ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ।
ਸਦਕੇ ਕੋਲ ਹਮੈਦੀਆਂ ਕਹਿ ਵਜੀਦਾ ਖਾਨਾ, ਫੜ ਲੋ ਜਿਉਂਦਾ ਗੁਰੂ ਨੂੰ ਬਣ ਕੇ ਮਰਦ ਜਵਾਨਾ।
ਹੋਵ ਤਗੜੇ ਮਾਰਦਾ ਨਾਰੇ, ਹੋਵ ਤਗੜੇ ਤਗੜੇ ਮਾਰਦਾ ਨਾਰ ਕਰ ਵਜੀਦ ਖਾਨ ਸੀ ਤੁਹਾਡੇ ਜ਼ੋਰ ਤੋਂ, ਜ਼ੋਰ ਤੋਂ ਪ੍ਰਿਥਵੀ ਕੰਬਦੀ ਧੁੰਮ ਪਾਤੀ, ਤੁਹਾਡੀ ਸ਼ਾਨ ਨੇ ਕਿਤੇ ਸੂਰਜ
ਸੂਰਜ ਗੁਰੂ ਬਣਾ ਹੋ ਜਾਏ, ਕਿਤੇ ਸੂਰਜ ਸੂਰਜ ਗੁਰੂ ਬਣਾ ਹੋ ਜੇ। ਨੱਸ ਗਏ ਵੜੋ ਟਟੈਣਿਓ, ਥੋੜੇ ਸਿੰਘ ਨੇ ਗਲੀ ਦੇ ਵਿੱਚ, ਬਾਕੀ ਵੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਚੱਲਣ ਬਦਲ ਜਿਵੇਂ ਗੱਜਦਾ ਤੋਪ, ਚੱਲਣਾ ਬਦਲ ਜਿਵੇਂ ਗੱਜਦਾ ਮੀਂਹ ਵਾਂਗ ਤੀਰ ਵਾਰਦੇ ਅੱਗੋਂ ਖਾਲਸੇ, ਖਾਲਸੇ ਜਕਾਰੇ ਛੱਡਦੇ ਜਾਣ ਕੇ ਸਹੇਲੀ ਮੌਤ ਨੂੰ, ਹੱਸ ਆਖ ਦਿਓ
ਹੱਸ ਆਖ ਦਿਓ ਮੌਤ ਨੂੰ ਮਾਸੀ, ਹੱਸ ਆਖ ਦਿਓ ਆਖ ਦਿਓ ਮੌਤ ਨੂੰ ਮਾਸੀ, ਵੈਰੀਆਂ ਦੇ ਟੁੱਟ ਪੈਣਿਓ, ਥੋੜੇ ਸਿੰਘ ਨੇ ਗੜੀ ਦੇ ਵਿੱਚ, ਬਾਕੀ ਵੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਜਿਉਂਦੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਜਿਉਂਦੇ ਰਹੇ ਤੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਮਰੇ ਤੇ ਬਹਿਸ਼ਤ ਮਿਲੂ ਦੁੰਬੇ ਸਾਬਤ, ਸਾਬਤ ਅਸਾਂ ਦਾ ਲੁਕਮਾ ਗੇਲਣਾ, ਸ਼ਰਾਬ ਪੀ ਲਈਏ 10 ਲੱਖ ਨੂੰ,
10 ਲੱਖ ਨੂੰ ਕਹਿਣਗੇ ਕੀ ਉਹ, 10 ਲੱਖ ਨੂੰ ਲੱਖ ਨੂੰ ਕਹਿਣਗੇ ਕੀ ਉਹ, ਜੰਗ ਵਿੱਚ ਜਿੱਤਾ ਲੈਣਿਓ, ਥੋੜੇ ਸਿੰਘ ਨੇ ਗਲੀ ਦੇ ਵਿੱਚ, ਬਾਕੀ ਵੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਨੂੰ ਨੱਸਿਆ ਆਉਂਦੀਆਂ ਸ਼ਰਮਾ, ਸਾਨੂੰ ਭੱਜਿਆ ਆਉਂਦੀਆਂ ਸ਼ਰਮਾ, ਕਲਮੇ ਦੀ ਲਾਜ ਮਾਰਦੀ ਸਾਡੇ ਰਸਤੇ, ਔਰ ਰਸਤੇ ਉਡੀਕਣ ਪੂਰਾ ਕਹਿੰਦੀ ਤਲਵਾਰ ਸਾਰਦੀ, ਓਏ ਅੱਗੇ ਹੋ ਕੇ,
ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਵੈਰੀਆਂ ਕਦੇ ਨਾ ਟਹਿਣਿਓ, ਥੋੜੇ ਸਿੰਘ ਨੇ ਗਲੀ ਦੇ ਵਿੱਚ, ਬਾਕੀ ਫੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਡੇ ਬਦਨ ਸੁਜੋਆ ਵਿੱਚ ਜਕੜੇ, ਸਾਡੇ ਬਦਨ ਸੁਜੋਆ ਵਿੱਚ ਜਕੜੇ, ਸਾਨੂੰ ਤਲਵਾਰ ਕੀ ਕਹੂ, ਅਸੀਂ ਖਾ ਲਈਏ ਸਾਬ ਤੇ ਛਤਰੇ ਗੁਰੂ, ਸਾਨੂੰ ਕਰ ਕੀ ਲਊ, ਸਾਨੂੰ ਖਾਲਸੇ
ਰੋਕ ਨਹੀਂ ਸਕਦੇ, ਸਾਨੂੰ ਖਾਲਸੇ ਰੋਕ ਨਹੀਂ ਸਕਦੇ, ਹੜ ਵਾਂਗੂ ਅੱਗੇ ਵਹਿਣਿਓ, ਥੋੜੇ ਸਿੰਘ ਨੇ ਗਲੀ ਦੇ ਵਿੱਚ, ਬਾਕੀ ਫੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਡੀ ਫੌਜ ਦਾ ਅੰਤ ਨਹੀਂ ਆਉਂਦਾ, ਓਏ ਸਾਡੀ ਫੌਜ ਦਾ ਫੌਜ ਦਾ ਅੰਤ ਨਹੀਂ ਆਉਂਦਾ ਜੰਗੀ ਜਰਨੈਲ ਸੂਰਮੇ ਜੰਗ ਲੜਦੇ ਰਣਾ ਦੇ ਜਾਣੂ ਵੈਰੀ ਦੇ ਬਣਾਈਆਂ ਡੱਕਰੇ ਕਿਹੜਾ ਜੰਮਿਆ ਸ਼ੱਕ ਹੈ ਸੂਹੇ ਨੇ ਝੂਠ ਆਖਿਆ ਕੋਈ ਸ਼ੱਕ ਹੈ ਸੂਹੇ ਨੇ ਝੂਠ ਆਖਿਆ ਖੋਰੇ ਕੋਈ ਭੁਲੇਖਾ ਪੈ ਗਿਆ ਕਿਵੇਂ ਲਾੜੀਏ ਸੋਚ ਦੇ ਵੈਰੀ ਜੰਗੀ ਜਰਨੈਲ ਕਾਬਰੇ ਢਾਈ ਫੱਟਨੇ
ਉਸ ਵੇਲੇ ਦਾ ਬਾਦਸ਼ਾਹ ਦਾ ਰਿਪੋਰਟਰ ਜਿਹਨੇ 22 ਚਿੱਠੀਆਂ ਹਿੰਦੁਸਤਾਨ ਦੀ ਸਰਕਾਰ ਨੂੰ ਲਿਖੀਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ, ਉਹ ਲਿਖਦਾ ਹੈ ਕਿ ਬਾਦਸ਼ਾਹ ਹਿੰਦੁਸਤਾਨ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਨੂੰ, ਸਿੱਖਾਂ ਦੇ 10ਵੇਂ ਗੁਰੂ ਨੂੰ ਇੱਕ ਕੱਚੀ ਹਵੇਲੀ 'ਚ ਘੇਰ ਲਿਆ। ਸਾਨੂੰ ਰਿਪੋਰਟ ਮਿਲੀ ਹੈ ਕਿ ਕੁੱਲ 40 ਕੁ ਬੰਦੇ ਨਾਲ ਨੇ। ਬਾਦਸ਼ਾਹ ਸਲਾਮਤ, ਉਹ ਵੇਲਾ ਦੂਰ ਨਹੀਂ ਜਦੋਂ ਸਿੱਖਾਂ ਦੇ ਗੁਰੂ ਨੂੰ ਜਿਉਂਦਾ ਫੜ ਕੇ ਹੱਥੀ ਹੱਥ ਕੜੀ ਮਾਰ ਕੇ ਤੇਰੇ ਪੇਸ਼ ਕਰਾਂਗੇ। ਜਿਉਂਦਾ ਨਹੀਂ ਤੇ ਉਹਦੀ ਲਾਸ਼ ਜ਼ਰੂਰ ਤੁਹਾਡੇ ਕੋਲ ਲੈ ਕੇ ਆਵਾਂਗੇ। ਇੱਧਰ ਸੁਣੋ ਅੱਗੇ ਕੀ ਬੀਤੀ। 10 ਲੱਖ ਵੈਰੀਆਂ ਦੇ ਮੁੰਡੇ ਸੋਚ ਰਹੇ ਨੇ ਸਾਨੂੰ ਹੁਕਮ ਹੋਵੇ ਅਸੀਂ ਕਿਵੇਂ ਲੜੀਏ। ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਵਜੀਦ ਖਾਨ ਕਹਿੰਦਾ, ਓਏ ਜਵਾਨੋ, ਵਾਂਸ ਦੀਆਂ ਪੌੜੀਆਂ ਲਾਓ, ਇਸ ਕਿਲੇ ਦੀ ਕੱਚੀ ਕੰਧ ਨੂੰ ਛਾਲਾ ਮਾਰ ਦਿਓ ਸੈਂਕੜਿਆਂ ਦੀ ਤਾਦਾਦ ਵਿੱਚ ਅੰਦਰ। ਉਹ 40 ਬੰਦੇ ਤੁਹਾਡਾ ਮੁਕਾਬਲਾ ਕਿੰਨਾ ਕੁ ਚਿਰ ਕਰਨਗੇ? ਜੇ ਕੋਈ ਇਤਿਹਾਸ ਕਿਸੇ ਬੰਦੇ ਨੇ ਬਿਆਨ ਕੀਤਾ ਹੋਏ ਤਾਂ ਸ਼ੱਕ ਪੈ ਸਕਦਾ ਹੈ। ਇਸ ਜੰਗ ਦੀ ਕਹਾਣੀ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਆਪ ਲਿਖਦੇ ਨੇ। ਜਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿੰਦੇ, ਹਿੰਦੁਸਤਾਨ ਦੇ ਬਾਦਸ਼ਾਹ, ਤੂੰ ਬੜਾ ਖੁਸ਼ ਹੋਵੇਂਗਾ ਕਿ ਮੈਂ ਸ਼ੇਰ ਦੇ 4 ਬੱਚੇ ਆਪਣੀਆਂ ਕੁਝੀਆਂ ਚਾਲਾਂ ਨਾਲ ਮਾਰ ਦਿੱਤੇ ਨੇ, ਪਰ ਤੂੰ ਇਹ ਨਹੀਂ ਜਾਣਦਾ ਅਜੇ ਕਲਗੀਆਂ ਵਾਲਾ ਜਿਉਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਹਿੰਦੁਸਤਾਨ ਦੇ ਬਾਦਸ਼ਾਹ, ਮੈਨੂੰ ਚਮਕੌਰ ਦੀ ਜੰਗ ਲੜਨ ਦਾ ਸਵਾਦ ਆ ਗਿਆ। ਹਿੰਦੁਸਤਾਨ ਦੇ ਬਾਦਸ਼ਾਹ, ਤੇਰਾ ਨਾਰਖਾਂ ਜਰਨੈਲ ਜਦੋਂ ਮੇਰੇ ਸਾਹਮਣੇ ਆਇਆ ਮੈਂ ਉਹਨੂੰ ਇੱਕ ਤੀਰ ਦਾ ਪ੍ਰਸ਼ਾਦ ਦਿੱਤਾ। ਸੁਣੀਏ ਸਾਰਾ ਸੀਨ ਕਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ। ਨਾਰਖਾਂ ਜਰਨੈਲ ਕਿਲ੍ਹੇ ਦੀ ਕੱਚੀ ਕੰਧ 'ਤੇ ਚੜ੍ਹਦਾ ਹੈ, ਕਿਵੇਂ ਦੂਸਰਾ ਜਰਨੈਲ ਕਿਲ੍ਹੇ ਦੀ ਕੱਚੀ ਕੰਧ 'ਤੇ ਚੜ੍ਹਦਾ ਹੈ, ਕਿਵੇਂ ਤੀਸਰਾ ਜਰਨੈਲ ਸਾਹਮਣੇ ਆਉਂਦਾ ਹੈ। ਸਾਰਾ ਸੀਨ ਕਲਗੀਆਂ ਵਾਲੇ ਪਾਤਸ਼ਾਹ ਨਾਲ ਜਿਵੇਂ ਬੀਤਿਆ, ਜਿਵੇਂ ਇਤਿਹਾਸ ਦੱਸਦਾ ਹੈ, ਉਸ ਵੇਲੇ ਦਾ ਸਾਰਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਨਾਰ ਖਾਨ ਪੇ ਗਣੀ ਖਾਨ ਸੀ ਵੱਲ ਕਿਲੇ ਦੇ ਵੱਦੇ, ਲਾ ਗਏ ਪੌੜੀ ਚੜੇ ਕੰਧ ਤੇ ਕਈ ਹੋਣੀ ਨੇ ਸੱਦੇ।
ਵੇਖੇ ਕਰਨ ਸੈਂਗਲੇ ਮੌਤ ਨਾਲ ਗਵਤਾਰਾ, ਹਰੇ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ,
ਜਿਹੜਾ ਕੱਢੇ ਸ੍ਰੀ ਕੰਧ ਤੋਂ ਉਸੇ ਨੂੰ ਸਿੰਘ ਪੋਚਣਾ, ਮੁੜ ਕੇ ਨਾ ਉਹ ਪਿੱਛੇ ਵੇਖੇ ਐਸਾ ਚੰਗਾ ਪੋਚਣਾ। ਖੁਸ਼ੀ ਦੇ ਹੱਸੇ ਦੀਨ ਦੁਨੀ ਦੇ ਵਾਲੀ,
ਇੱਕ ਤੀਰ ਨਾਲ ਉਹਦੇ ਦਿਲ ਦੀਆਂ ਪਲ ਵਿੱਚ ਲਈਆਂ ਸਾਰਾ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਨਾਰ ਖਾਨ ਕੋਲ ਤੀਰ ਪਹੁੰਚਿਆ ਜੋ ਮਿੱਤਰ ਦਾ ਰੁੱਕਾ, ਸੰਭਲ ਖਾਨਾ ਤੀਰ ਆ ਗਿਆ ਹੁਣ ਨਾ ਜਾਵੀ ਸੁੱਕਾ।
ਕਹਿ ਕੇ ਫਿਰ ਖਿੜ ਹੱਸੀਆਂ ਸੀ ਸੱਜੀਆਂ ਸਰਕਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਯਾਰ ਨਾਰ ਦਾ ਗਣੀ ਸੂਰਮਾ ਫਿਰ ਪੌੜੀ ਤੇ ਚੜਿਆ, ਗੁੱਸੇ ਅੰਦਰ ਆਖੇ ਬਹੁਤਾ ਹੀ ਗੁਰੂ ਸਿੱਖਾਂ ਦਾ ਲੜਿਆ।
ਭੁੱਲੇਗਾ ਇਤਿਹਾਸ ਕਿਸ ਤਰ੍ਹਾਂ ਇਸ ਮਰਦ ਦੀਆਂ ਕਾਰਾਂ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਫਿਰ ਗਲੀ ਖਾਂ ਵੱਲ ਆ ਗਿਆ ਤੀਰ ਸਾਹਿਬ ਦਾ ਦੂਜਾ, ਉਹਨਾਂ ਦੇ ਪ੍ਰਸਿੱਧ ਹੈ ਚੰਡੀ ਜੋ ਕਰਦੇ ਨੇ ਪੂਜਾ। ਫਿਰ ਸੋਚਦਾ ਸੋਚਾਂ ਵਾਰੀ ਬੂਹੇ ਵੱਲ ਨੂੰ ਵਧਿਆ, ਛੱਡ ਆਏ ਹਾਣੀ ਨੂੰ ਹਾਣੀ ਜੋ ਹੋਣੀ ਨੇ ਸੱਦਿਆ।
ਸਤਿਗੁਰੂ ਮੂਹਰੇ ਅਰਜ ਗੁਜਾਰੀ ਸਿਰ ਲਾਉਣੇ ਸਰਦਾਰਾ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾ।
ਫਿਰ ਹਿੰਮਤ ਸਿੰਘ ਨੇ ਹਿੰਮਤ ਕੀਤੀ ਨਾਲ ਜਥਾ ਗੁਜ ਲੈ ਕੇ, ਜਿਉਂਦੇ ਰਹੇ ਤਾਂ ਜਿੱਤ ਮੁੜਾਂਗੇ ਤੁਰ ਗਿਆ ਇਹ ਗੱਲ ਕਹੀ ਕੇ।
ਨਾਰ ਖਾਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੀਰ ਨਾਲ ਸਦਾ ਲਈ ਸੰਸਾਰ ਛੱਡ ਗਿਆ। ਫਿਰ ਵਾਰੀ ਆਈ ਗਨੀ ਖਾਨ ਦੀ, ਉਹ ਆਇਆ ਕਲਗੀਆਂ ਵਾਲੇ ਦੇ ਸਾਹਮਣੇ, ਇੱਕ ਤੀਰ ਦਾ ਪ੍ਰਸ਼ਾਦ ਉਹਨੂੰ ਮਿਲਿਆ, ਉਹ ਵੀ ਸਦਾ ਲਈ ਸੌਂ ਗਿਆ। ਆ ਗਿਆ ਖਵਾਜਾ ਮਰਦੂਦ ਕਲਗੀਆਂ ਵਾਲੇ ਦੇ ਸਾਹਮਣੇ। ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਚਿੱਠੀ 'ਚ ਲਿਖਦੇ ਨੇ ਕਿ ਮੈਂ ਸੁਣਿਆ ਸੀ ਤੇਰਾ ਖਵਾਜਾ ਮਰਦੂਦ ਬੜਾ ਜਵਾਨ ਹੈ, ਪਰ ਮੈਨੂੰ ਅਫਸੋਸ ਹੈ ਉਹਦਾ ਮੈਂ ਸਿਰ 'ਤੇ ਵੇਖਿਆ ਕੰਨ ਤੋਂ ਉੱਚਾ, ਪਰ ਮੈਨੂੰ ਅਫਸੋਸ ਮੇਰਾ ਤੀਰ ਚੱਲਣ ਤੋਂ ਅੱਧਾ ਕੁ ਮਿੰਟ ਪਹਿਲਾਂ ਉਹ ਡਿੱਗਾ ਪੌੜੀ ਸਣੇ, ਉਹਦੀ ਲੱਤ ਟੁੱਟ ਗਈ, ਸੁਣਿਆ ਸਿਪਾਹੀ ਚੁੱਕੀ ਜਾਂਦੇ ਸਨ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ ਵੇਖਿਆ ਕਿ ਵੈਰੀ ਬੂਹਾ ਤੋੜਨ ਵਾਲੇ ਆ ਰਿਹਾ। ਇੱਧਰ ਹਿੰਮਤ ਸਿੰਘ ਮਹਿਰਿਆਂ ਦਾ ਮੁੰਡਾ, ਜਿਹਦਾ ਬਾਬੇ ਬਕਾਲੇ ਦਾ ਜਨਮ ਇਤਿਹਾਸਕਾਰ ਦੱਸਦਾ, ਆਇਆ ਕਲਗੀਆਂ ਵਾਲੇ ਦੇ ਸਾਹਮਣੇ। ਕਹਿੰਦਾ ਹੇ ਗੁਰਦੇਵ, ਹੁਣ ਮੈਨੂੰ ਹੁਕਮ ਦਿਓ, ਉਹ ਜਿਹੜਾ ਵੈਰੀਆਂ ਦਾ ਟੋਲਾ ਦਰਵਾਜ਼ਾ ਤੋੜਨ ਵੱਲ ਆ ਰਿਹਾ, ਮੈਂ ਰੋਕਣਾ ਚਾਹੁੰਦਾ। ਕਲਗੀਆਂ ਵਾਲੇ ਨੇ ਹੁਕਮ ਦਿੱਤਾ, ਆਪਣਾ ਜਥਾ ਲੈ ਕੇ ਹਿੰਮਤ ਸਿੰਘ ਵੈਰੀਆਂ ਦੇ ਟਾਕਰੇ 'ਤੇ ਪਹੁੰਚਾ, ਇੱਕ ਇੱਕ ਕਈਆਂ ਨੂੰ ਮਾਰ ਕੇ ਆਪ ਸ਼ਹੀਦ ਹੋਏ ਨੇ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਚੜ੍ਹਦੀ ਜਵਾਨੀ, ਗੋਰਾ ਰੰਗ, ਫੁੱਟਦੀ ਮੁੱਛ, ਹੱਸੂ ਹੱਸੂ ਕਰਦਾ ਚਿਹਰਾ, ਗੁਰਦੇਵ ਪਿਤਾ ਦੇ ਸਾਹਮਣੇ ਆਣ ਕੇ ਜੰਗ ਮੈਦਾਨ ਵਿੱਚ ਜਾ ਕੇ ਸ਼ਹੀਦੀ ਪਾਉਣ ਲਈ ਜਿਵੇਂ ਬੇਨਤੀ ਕਰਦਾ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਕਾਗ ਕਪੂਰ ਨਹੀਂ ਚੱਖਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣ।
ਆਖਦਾ ਅਜੀਤ ਦੋਵੇਂ ਹੱਥ ਜੋੜ ਜੀ, ਸੇਵਾ ਇੱਕੋ ਤੁਹਾਡੀ ਆਗਿਆ ਦੀ ਲੋੜ ਜੀ।
ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਸੋ ਮੈਨੂੰ ਆਪ ਬਣਦੇ ਕਿਉਂ ਸੇਰਾ ਨਹੀਂ, ਹਾਰ ਖਾਂਦਾ ਜੰਗ ਚ ਪੁੱਤਰ ਤੇਰਾ
ਨਹੀਂ। ਖਮਾਰ ਮੈਨੂੰ ਜੰਗੀ ਲੋੜ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਤੇਰਾ ਪੁੱਤ ਬਾਜ, ਇਹ ਤੇਰਾ ਪੁੱਤ ਬਾਜ ਕੁੰਡਾਂ ਨੂੰ ਭਜਾ ਲੂਗਾ, ਮਾਰ ਮਾਰ ਤੇ ਗਾਂ ਦਿਲ ਨੂੰ ਰਜਾ ਲੂਗਾ।
ਸੱਪਣੀ ਦਦਾਰ ਵੇਖੇ ਚੌਂਦੀ ਮੋੜ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਕਹਿੰਦਾ ਤੋੜ ਦਿਓ ਹੁਕਮ ਦੇ ਗਏ ਸ਼ਿੰਦੇ ਲਾਲ ਨੂੰ, ਅੱਜ ਨਾਲ ਲੈ ਕੇ ਚੱਲਣਾ ਮੈਂ ਕਾਲ ਨੂੰ।
ਕਾਲ ਦੇ ਸੁਹਾਗੇ ਵੇਖਿਓ ਟੀਮਾ ਪੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਸੂਰਮਿਆਂ ਗੱਲਾਂ ਚ ਵਕਤ ਟਾਲ ਦੇ, ਆ ਚਲੇ ਜਾਣੇ ਦੂਰ ਸਿੰਘ ਮੇਰੇ ਨਾਲ ਦੇ।
ਛਾਗ ਦੇ ਨੇ ਕੰਡੇ ਈਰਖਾਂ ਦੀ ਠੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਟੋਲੇ ਜੋ ਕਵੀਸ਼ਰਾਂ ਦੇ ਪਿੱਛੋਂ ਆਉਣਗੇ, ਉਹ ਕੌਮ ਦੇ ਸ਼ਹੀਦਾਂ ਦੀਆਂ ਵਾਰਾਂ ਗਾਉਣਗੇ।
ਜੋਗੀਆਂ ਮਸਤ ਨੇਤਰ ਚਕੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਢਾਡੀਆਂ ਦੇ ਪਿਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ ਇੱਥੇ ਚਾਰ ਲਾਈਨਾਂ ਬੜੀਆਂ ਸਵਾਦਲੀਆਂ ਲਿਖਦੇ ਨੇ। ਕਹਿੰਦੇ ਵਾਲ ਵਾਲ ਹੈ ਮੇਰਾ ਨਿਹਾਲ ਹੋਇਆ, ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ, ਸੱਚੀ ਪੁੱਛੇ ਤਾਂ ਕੀਤਾ ਜਵਾਨ ਤੈਨੂੰ, ਇਸੇ ਵਾਸਤੇ ਪਾਲ ਅਜੀਤ ਸਿੰਘਾ, ਖੇਡਣ ਬਾਲ ਜੋ ਤੇਗ ਦੀ ਪਕੜ ਖੂੰਡੀ, ਸਿਰੀਆਂ ਇਉਂ ਅਛਾਲ ਅਜੀਤ ਸਿੰਘਾ, ਉਹ ਤੀਰਾਂ ਨਾਲ ਛਾਤੀ ਲੀਰੋ ਲੀਰ ਹੋਵੇ ਤੇ ਮਾਰੇ ਅਗਾਈ ਛਾਲ ਅਜੀਤ ਸਿੰਘਾ, ਸ਼ਿੰਗਾਰ ਕੇ ਪੁੱਤਰ ਨੂੰ ਮੌਤ ਦੇ ਘੋੜੇ ਤੇ ਚੜਾ ਕੇ ਅਰਦਾਸਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜੰਗ ਵਿੱਚ ਲੜਨ ਲਈ ਤੋਰ ਦਿੱਤਾ। ਉਸ ਵੇਲੇ ਦਾ ਰਿਪੋਰਟਰ ਕਹਿੰਦਾ ਹੈ ਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਆਇਆ ਬਾਹਰ ਕਿਲੇ ਦੀ ਕੰਧ 'ਚੋਂ ਦਰਵਾਜ਼ੇ 'ਚੋਂ ਪਾਰ ਆਇਆ, ਅਤੇ ਉਸ ਵੇਲੇ ਵਜੀਦ ਖਾਂ ਨੇ ਵੰਗਾਰ ਕੇ ਆਖਿਆ, ਹੋਏ ਜਰਨੇਲੋ, ਇਹਦਾ ਮਤਲਬ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਲੜਨ ਵਾਲੇ ਸਿਪਾਹੀ ਮੁੱਕ ਚੁੱਕੇ ਨੇ, ਉਹਨੇ ਆਪਣਾ ਪੁੱਤਰ ਦਾਅ 'ਤੇ ਲਾ ਦਿੱਤਾ ਹੈ, ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਅਜੀਤ ਸਿੰਘ ਹੈ, ਪਰ ਇਹਦੇ ਕੋਲੋਂ ਬਚ ਕੇ ਲੜਿਓ, ਇਹ ਆਫਤ ਦਾ ਫੜਤਾਲਾ ਜੇ। ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਵਿੱਚ ਜਾ ਕੇ ਜਿਵੇਂ ਕਮਾਲ ਦੀ ਲੜਾਈ ਲੜਦਾ, ਇਉਂ ਬੇਨਤੀ ਕੀਤੀ ਜਾਂਦੀ ਹੈ, ਸੁਣੀਏ।
ਸ਼ੇਰ ਕਿਲੇ ਜੋ ਨਿਕਲਿਆ ਹਾਂ, ਨਿਕਲਿਆ ਜੋ ਤੀਰ ਕਮਾਨੋ, ਵੱਡੇ ਆਕੀ ਖਾਣਿਓ ਹਾਂ, ਖਾਣਿਓ ਮਾਰੇਗਾ ਜਾਨੋ। ਸ਼ੇਰ ਦੀ ਦੁੱਲੇ ਮਰਦ ਦੀ ਬਣ ਗਈ ਬਹੁ ਰਾਣੀ।
ਹੋਣਾ ਚਾਹੁੰਦਾ ਸੁਰਖਰੂ ਹਾਂ, ਸੁਰਖਰੂ ਸੋ ਸੱਚੀ ਖਾ ਕੇ, ਦੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਓ ਢਾਲਾ ਮੂਰੇ ਡਾਵੇ ਕੋਈ ਹਾਂ, ਡਾਵੇ ਕੋਈ ਕੋਈ ਤੇਗਾ ਮਾਰੇ, ਇਹ ਆਫਤ ਕਿਧਰੋਂ ਆਣ ਪਈ ਹਾਂ, ਆਣ ਪਈ ਉਹ ਕਹਿੰਦੇ ਸਾਰੇ।
ਓ ਅਮਲੀ ਵੱਡੇ ਫਸਲ ਨੂੰ ਹਾਂ, ਫਸਲ ਨੂੰ ਜੋ ਮਾਵਾ ਖਾ ਕੇ, ਤੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਕਈਆਂ ਦੇ ਜਿੱਤ ਨਾਗਣੀ ਹਾਂ, ਨਾਗਣੀ ਸੀਨਿਆਂ ਦੇ ਲੜ ਗਈ, ਉਧਰ ਕਿਲੇ ਵਿਚਲਿਆਂ ਸਿੰਘਾਂ ਨੂੰ ਹਾਂ, ਸਿੰਘਾਂ ਨੂੰ ਬਿਨ ਪੀਤਿਓ ਚੜ ਗਈ।
ਹੁਣ ਕਈ ਸ਼ੇਰ ਵੱਲ ਹੱਲੇ ਮਰਦ ਵੱਲ ਅੱਲਾ ਹੁਗਾ ਕੇ, ਤੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਉੱਥੇ ਸਿੰਘ ਦੀ ਵੱਜੀ ਤੇਗ ਨੂੰ ਹਾਂ, ਤੇਗ ਨੂੰ ਫਿਰ ਕੇਲਾ ਰੋਕੇ, ਰਣ ਵਿੱਚ ਵੇਖੇ ਦਰਕਦੇ ਮਾਫੀਆਂ ਮੰਗਦੇ ਕਈ ਗੱਪੀ ਫੋਕੇ।
ਓ ਦਿੱਲੀ ਸ਼ਹਿਰੋਂ ਤੁਰੇ ਸੀ ਹਾਂ, ਤੁਰੇ ਸੀ ਜੋ ਮਹਿੰਦੀ ਲਾ ਕੇ, ਤੇਗਾ ਮਾਰੇ ਸੂਰਮਾ ਹਾਂ, ਸੂ
ਖਾਣ ਕਈ ਵੱਡੇ ਫੁਰਤੀਲੇ ਜਾਰੀ ਫਰੀਅਰ ਨਾਗਜਨ ਹਾਂ ਨਾਗਜਨ ਪੱਥੇ ਵਿੱਚ ਕਿਲੇ
ਮੇਰੇ ਹੋਣੀ ਨਾਲ ਸੀ ਹਾਂ ਨਾਲ ਸੀ ਕਈ ਹਾਣ ਮਚਾ ਕੇ ਦੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਉਹਦੇ ਸਾਵੇਂ ਲੜਨਾ ਕਿੰਨਾ ਸੀ ਹਾਂ ਕਿੰਨਾ ਸੀ ਰੰਗ ਪੈ ਗਏ ਪੀਲੇ ਤੇਗਾ ਸੁੱਟ ਹੱਥ ਜੋੜਦੇ ਮਾਫੀਆਂ ਮੰਗਦੇ ਕਈ ਮਰਦ ਹਠੀਲੇ
ਓਰਣ ਵਿੱਚ ਚੰਡਕਾ ਨੱਚਦੀ ਹਾਂ ਨੱਚਦੀ ਗਲ ਤੇਗਾ ਪਾ ਕੇ ਤੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਉੱਥੇ ਵਿਰ ਦਿੱਤਾ ਤਲ ਸ਼ੇਰ ਦਾ ਭਾਈ ਉਹ ਦੂਲੇ ਮਰਦ ਦਾ ਮੁਗਲਾਂ ਦਾ ਤੀਰਾ ਕਹਿੰਦੇ ਰਾਂਝਾ ਵਰਨੇ ਆਗਨਾ ਹਾਂ ਆਗਨਾ ਅਰਸ਼ਾਂ ਚੋ ਹੀਰਾ
ਸੌਣ ਮਹੀਨੇ ਵਰ ਪਿਆ ਵਰ ਪਿਆ ਹਾਂ ਵਰ ਪਿਆ ਜੋ ਬੱਦਲ ਛਾ ਕੇ ਤਿੱਕ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਗਏ
ਫੇਰ ਬਰਸ਼ੀ ਅਨਵਰ ਖਾਨ ਦੀ ਹਾਂ ਖਾਨ ਦੀ ਜੋੜੇ ਨੂੰ ਵੱਜੀ ਬਸ ਫਿਰ ਤੇਗਾ ਮਾਰਨੋਂ ਵਾਰ ਕਰਨ ਤੋਂ ਬਾਹਰ ਰੁਕ ਗਈ ਸੱਜੀ
ਘੋੜੇ ਉੱਤੋਂ ਡਿੱਗ ਪਿਆ ਹਾਂ ਡਿੱਗ ਪਿਆ ਫਿਰ ਫਤਿਹ ਬੁਲਾ ਕੇ ਤੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਯੋਧਾ ਡਿੱਗਿਆ ਘੋੜਿਓਂ ਹਾਂ ਘੋੜਿਓਂ ਦਲ ਪੈ ਗਿਆ ਪਾਰਾ ਉੱਧਰ ਕਲਗੀ ਵਾਲੇ ਸ਼ੇਰ ਨੇ ਦੂਲੇ ਮਰਦ ਨੇ ਛੱਡਿਆ ਜਕਾਰਾ
ਆਪ ਤੋਂ ਵੱਡੇ ਜੋਗਿਆ ਹਾਂ ਜੋਗਿਆ ਉਹਨੇ ਦੱਸੇ ਟਾਕੇ ਤੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਗਿਆ
ਉਹੀ ਰਿਪੋਰਟਰ ਜਿਨ 22 ਚਿੱਠੀਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਲਿਖੀਆਂ ਨੇ ਇੱਥੇ ਉਹ ਫਿਰ ਲਿਖਦਾ ਹੈ ਕਿ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਆਇਆ ਵਜੀਦ ਖਾਂ ਨੇ ਵੰਗਾਰ ਕੇ ਆਖਿਆ ਮਿੱਤਰੋ ਤਗੜੇ ਹੋ ਕੇ ਲੜੋ ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਹੈ ਕਹਿੰਦਾ ਹੈਰਾਨੀ ਦੀ ਕੋਈ ਹੱਦ ਨਾ ਰਹੀ ਲੋਕਾਂ ਦੀ ਅਸੀਂ ਸੋਚਦੇ ਸਾਂ ਕਿ ਲੋਕਾਂ ਦੇ ਪੁੱਤਰ ਮਰ ਰਹੇ ਨੇ ਸਿੱਖਾਂ ਦਾ ਗੁਰੂ ਜੰਕਾਰੇ ਛੱਡਦਾ ਜਦੋਂ ਇਹਦੇ ਆਪਣੇ ਪੁੱਤਰ ਦੀ ਵਾਰੀ ਆਏਗੀ ਵੇਖਾਂਗੇ ਜੰਕਾਰਾ ਛੱਡਦਾ ਕਹਿੰਦਾ ਲੋਕ ਹੈਰਾਨ ਹੋਏ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਸ਼ਹੀਦੀ ਪਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜੰਕਾਰਾ ਛੱਡਿਆ ਵੱਡਾ ਪਾ ਗਿਆ ਸ਼ਹੀਦੀ ਵਾਰੀ ਆ ਜਾਂਦੀ ਹੈ ਛੋਟੇ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਦੇਵ ਪਿਤਾ ਦੇ ਸਾਹਮਣੇ ਆ ਕੇ ਜੰਗ ਮੈਦਾਨ ਵਿੱਚ ਜਾ ਕੇ ਕਮਾਲ ਦੀ ਲੜਾਈ ਲੜ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਹਿਰਦਾ ਸੀਤ ਕਰਨ ਲਈ ਜਿਵੇਂ ਬੇਨਤੀ ਕਰਦਾ ਹੈ ਸੁਲੱਖਣ ਮੱਖਣ ਤੇ ਕੋਮਲ ਇਉਂ ਬਿਆਨ ਕਰ ਰਹੇ ਹਨ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਦੇ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਆ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਦੇ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਆ
ਬਾਬਾ ਵਾਜਾਂ ਮਾਰੇ ਤੇਪੜ ਦਾਦਾ ਲਲਕਾਰੇ ਪਿਆ ਮੈਨੂੰ ਕਹਿੰਦੇ ਬਾਪੂ ਤੇਰਾ ਹੁਣ ਕੀ ਗੱਲ ਵਿਚਾਰੇ ਪਿਆ
ਜਿਸ ਨੂੰ ਪਾਣ ਤੁਸਾਂ ਤੋਂ ਚੜ ਗਈ ਉਹ ਹਸਤੀ ਨਾ ਹਰਦੀ ਐ ਢਾਲਾ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਐ
ਜਦ ਪਹਿਲੇ ਹੀ ਪੰਜ ਗਏ ਸੀ ਮੈਂ ਉਹ ਵੇਲਾ ਤੱਕਦਾ ਸੀ ਵੈਰੀ ਦਾ ਦਲ ਜਦੋਂ ਪਿਆ ਸੀ ਸਿੰਘ ਨਾ ਅੱਗਿਓਂ ਚੱਕਦਾ ਸੀ
ਦੇਸ਼ ਤੋਂ ਮਰ ਕੇ ਮੰਜ਼ਲ ਮਿਲਦੀ ਕਹਿੰਦੇ ਉਹਦੇ ਡਰਦੀ
ਬਾਪੂ ਜੀ ਦਿਸਦੇ ਨੇ ਉੱਪਰੋਂ ਰੇਤਾ ਤੱਤੀ ਪੈਂਦੀ ਪਰ ਪਰ ਛਾਲੇ ਫਿਸਦੇ ਨੇ
ਸਾਲ ਦਾ ਸਭ ਤੋਂ ਛੋਟਾ ਦਿਨ ਹੈ 8 ਪੋਹ ਅਤੇ 22 ਦਸੰਬਰ। ਸੰਸਾਰ ਦੀ ਸਭ ਤੋਂ ਵੱਡੀ ਜੰਗ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਦਿਨ ਕੀਤੀ ਹੈ। ਇੱਕ ਪਾਸੇ 10 ਲੱਖ, ਇੱਕ ਪਾਸੇ 40। ਜੁਝਾਰ ਸਿੰਘ ਦੇ ਨਾਲ 5 ਸਿੰਘ ਦਿੱਤੇ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ। 6ਵਾਂ ਜੁਝਾਰ ਹੈ। ਆਖਿਆ ਸੀ ਮਹਾਰਾਜ ਨੇ 1.25 ਲੱਖ ਸੇ ਏਕ ਲੜਾਊਂ। ਇੱਥੇ 6 ਬੰਦੇ 10 ਲੱਖ ਦੇ ਮੁਕਾਬਲੇ 'ਚ ਜਾ ਰਹੇ ਨੇ। ਕੋਈ ਥੋੜ੍ਹੇ ਬਹੁਤੇ 2-3 ਹਜ਼ਾਰ ਮਾਰਿਆ ਗਿਆ ਹੋਵੇਗਾ 10 ਲੱਖ 'ਚੋਂ। ਇੰਨੇ ਕੁ ਘਟਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ। 6 ਸਵਾਇਆ ਬਣਦਾ 7.5, ਪਰ ਇਹ 6 ਬੰਦੇ 10 ਲੱਖ ਨਾਲ ਲੜਨ ਚੱਲੇ ਨੇ। ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਚੱਲਿਆ ਜੰਗ ਮੈਦਾਨ ਨੂੰ। ਬਾਬੇ ਜੀਵਨ ਸਿੰਘ ਦੀ ਡਿਊਟੀ ਸੀ ਦਰਵਾਜ਼ਾ ਖੋਲ੍ਹਣਾ ਅਤੇ ਬੰਦ ਕਰਨਾ। ਉਹਨੇ ਆਖਿਆ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਦਰਵਾਜ਼ਾ ਖੋਲ੍ਹ ਦੇ। ਬਾਬੇ ਜੀਵਨ ਸਿੰਘ ਨੇ ਆਖਿਆ ਮਹਾਰਾਜ 4 ਸਾਹਿਬਜ਼ਾਦੇ ਲੈ ਕੇ ਅਨੰਦਪੁਰੋਂ ਤੁਰੇ ਸਾਂ, 2 ਵਿਛੜ ਗਏ ਨੇ, ਸਮਾਂ ਮਾੜਾ, ਉਹਨਾਂ ਨਹੀਂ ਮਿਲਣਾ, ਇੱਕ ਸ਼ਹੀਦੀ ਪਾ ਗਿਆ। ਮੇਰੀ ਬੇਨਤੀ ਹੈ ਜਿੰਨਾ ਚਿਰ ਸਿੰਘ ਲੜਨ ਵਾਲੇ ਬਾਕੀ ਨੇ ਉਹਨਾਂ ਚਿਰ ਜੁਝਾਰ ਸਿੰਘ ਨੂੰ ਰਹਿਣ ਦਿਓ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਇਤਿਹਾਸ ਬਦਲ ਜਾਏਗਾ। ਲੋਕ ਕਹਿਣਗੇ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਵਿੱਚ ਅਤੇ ਸਿੱਖਾਂ 'ਚ ਫਰਕ ਸਮਝਿਆ। ਭਰੀਆਂ ਹੋਈਆਂ ਅੱਖਾਂ ਨਾਲ ਬਾਬੇ ਜੀਵਨ ਸਿੰਘ ਨੇ ਖੋਲ੍ਹਿਆ ਦਰਵਾਜ਼ਾ ਅਤੇ 6 ਸੂਰਮੇ 10 ਲੱਖ ਦਾ ਮੁਕਾਬਲਾ ਹੇ ਐਂਉਂ ਕਰਦੇ ਨੇ।
ਚੜ ਪਿਆ ਪੁੱਤ ਦਸ਼ਮੇਸ਼ ਦਾ ਲੈ ਗਏ ਸਾਥੀ ਨਾਲ, ਵਰਦੀ ਅੱਗ ਤੋਂ ਪਾਸਿਓ ਸੁਣੋ ਅੱਗੇ ਦਾ ਹਾਲ।
ਉਹ ਜੀ ਵੇਖੋ ਜੰਗ ਨੂੰ ਜੁਝਾਰ ਸਿੰਘ ਚੱਲਿਆ, ਪੁੱਤ ਗੁਰਾਂ ਨੇ ਸ਼ਿੰਗਾਰ ਕੇ ਤੇ ਕੱਲਿਆ, ਰੋਬ ਜਾਵੇ ਨਾ ਬਹਾਦਰ ਦਾ ਚੱਲਿਆ। ਸੋਚ ਦੱਸਦੀ ਆ ਗੱਲ ਮੈਂ ਸੁਣਾਵਾਂ ਸੱਚ ਦੀ, ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਚੱਲੇ ਚਾੜ ਕੇ ਹੋਇਆ ਸੇ ਤੀਰ ਮਾਰਦਾ, ਕਿਹੜਾ ਵਾਰ ਚੱਲ ਸਕੇ ਉਹਦੇ ਵਾਰ ਦਾ, ਮੱਛੀ ਪਾਣੀ ਦੇ ਤਲੇ ਜੋ ਤੇਗ ਤਾਰਦਾ। ਜਣਾ ਖਣਾ ਇਹੋ ਵੇਖਿਆ ਸੀ ਕਹਿੰਦਾ ਗੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਪਹਿਲਾ ਸੀ ਜੋ ਆਪੋ ਵਿੱਚ ਹੱਸਦੇ ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ ਤੀਰ ਨਾਗ ਵਾਂਗ ਜੋਧਿਆਂ ਨੂੰ ਡੱਸਦੇ ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ ਡੋਰੂ ਨਾਰਦ ਵਜਾਵੇ ਉੱਥੇ ਮੋਦ ਨੱਚਦੀ
ਜਿਵੇਂ ਮਾਰਦਾ ਪਲੇਰ ਠੁੱਡ ਬਾਲ ਨੂੰ ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ ਸਾਰੇ ਲੋਕ ਜਾਣਦੇ ਨੀ ਜੰਗੀ ਚਾਲ ਨੂੰ ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ
ਉਹ ਜੀ ਹੱਠ ਛੱਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ ਮੰਗੀ ਗਰਮੀ ਸਿਆਲ ਦੀਆਂ ਰੁੱਤਾਂ ਨੇ ਸਾਧ ਰੂਹਾਂ ਨੂੰ ਤਿਆਗ ਦਿੱਤੇ ਬੁੱਤਾਂ ਨੇ ਪਿੱਛੇ ਰਹਿ ਨਾ ਪ੍ਰਵਾਨੇ ਵੇਖ ਸ਼ਮਾ ਮੱਚਦੀ ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ
ਜਿਹੜਾ ਸਾਹਮਣੇ ਆਵੇ ਉਹ ਸੁੱਕਾ ਜਾਵੇ ਨਾ ਤੇਗ ਮਾਰਦਾ ਜਵਾਨ ਪੱਲ ਲਾਵੇ ਨਾ ਵੀਰ ਵੀਰਾਂ ਦੀ ਕੋ ਜਿੰਦ ਨੂੰ ਬਚਾਵੇ ਨਾ ਲੱਗੀ ਅੱਗ ਸਾੜ ਦੀ ਜੋ ਕਾਨਿਆਂ ਦੇ ਚੱਲ ਨੂੰ ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ
ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ ਲਿਆਂਦੇ ਸਾਹਮਣੇ ਕਿ ਵੈਰੀ ਘੇਰ ਘੇਰ ਨੇ ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ ਟੁੱਟੇ ਤੇਗ ਦੇ ਅਜੋਕੇ ਨਾਲ ਦਹੀਂ ਕੱਚ ਦੀ ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ
ਪੱਕੀਆਂ ਹਰੂਣ ਦਾ ਕੁਬੇਰੀਆਂ ਕਾਲ ਦਿੰਦਾ ਫਰੇ ਦਲਾਂ ਵਿੱਚ ਫੇਰੀਆਂ ਛਮਾ ਥੱਲੇ ਜੋ ਪਤੰਗਾਂ ਦੀਆਂ ਢੇਰੀਆਂ ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ
ਉਹ ਪਲ ਪਹਿਲਾਂ ਸੀ ਜੋ ਆਪੋ ਵਿੱਚ ਹੱਸਦੇ ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ ਤੀਰ ਨਾਗ ਵਾਂਗ ਜੋਧਿਆਂ ਨੂੰ ਡੱਸਦੇ ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ
ਘੱਟ ਕੌਣ ਜਾ ਕੇ ਜੰਗ ਚ ਗੁਜ਼ਾਰਦਾ ਗੱਪਾ ਘਰ ਬੈਠਾ ਹਰ ਕੋਈ ਮਾਰਦਾ ਹੋਵੇ ਰਣ ਵਿੱਚ ਨਾਲ ਤਲਵਾਰਦਾ ਕੌਣ ਜਿੱਤਦਾ ਪਰ ਖਲਣਾ ਘੜੀ ਪੱਲ ਨੂੰ ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ
ਪੰਜ ਸਿੰਘ ਛੇਵੇਂ ਸੂਰਮਾ ਜੁਝਾਰ ਸੀ ਲਾਏ ਜੋਧਿਆਂ ਨੇ ਰਣ ਚ ਸਥਾਰ ਸੀ ਉਹ ਪਿੜ ਵਿੱਚ ਲੱਗੇ ਲੋਥਾਂ ਦੇ ਉਬਾਰ ਸੀ ਜਿੱਤ ਚੱਲੀ ਸੂਚ ਆਈ ਦੌੜ ਝੂਠ ਸੱਚ ਦੀ ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ
ਤੀਰ ਮੁੱਕ ਗਏ ਵਿਚਾਲੋਂ ਦੇਗ ਟੁੱਟ ਗਈ ਉਹ ਟੁੱਟ ਗਈ ਉਹ ਟੁੱਟ ਗਈ ਤੀਰ ਮੁੱਕ ਗਏ ਵਿਚਾਲੋਂ ਦੇਗ ਟੁੱਟ ਗਈ ਟੋਲੀ ਵੈਰੀਆਂ ਦੀ ਫੜ ਲੋਰ ਜੁੱਟ ਗਈ ਚੰਦ ਵਰਗਾ ਸਰੀਰ ਹੋਣੀ ਲੁੱਟ ਗਈ ਜੋਗੀ ਤੁਰ ਗਿਆ ਦਲੇ ਖੱਟ ਗਏ ਦੇ ਪਲ ਨੂੰ ਉੱਥੇ ਆਪੋ ਤਾਂ ਪੈ ਗਈ ਵੈਰੀਆਂ ਦੇ ਦਲ ਨੂੰ
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਅੱਖਾਂ ਸਾਹਵੇਂ ਹੋ ਗਿਆ ਜਦ ਬੇਰਾ ਬੇਰਾ ਫਿਰ ਹੱਸ ਕੇ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ ਦਇਆ ਸਿੰਘ ਆਇਆ ਪੰਜਾਂ ਪਿਆਰਿਆਂ ਦੀ ਸ਼ਕਲ ਵਿੱਚ ਚਾਰ ਸਾਥੀ ਹੋਰ ਨਾਲ ਲਾ ਕੇ ਉਹਨੇ ਕਿਹਾ ਐ ਗੋਬਿੰਦ ਸਿੰਘ ਪੰਥ ਦਾ ਹੁਕਮ ਹੈ ਇੱਥੋਂ ਜਿਉਂਦੇ ਨਿਕਲੋਗੇ ਤੁਸੀਂ ਲੜ ਨਹੀਂ ਸਕਦੇ ਕਲਗੀਆਂ ਵਾਲੇ ਪਾਤਸ਼ਾਹ ਪੰਥ ਦਾ ਹੁਕਮ ਮੰਨ ਕੇ ਅੱਠ ਤੇ ਨੌ ਪੋ ਦੀ ਵਿਚਲੀ ਰਾਤ ਨੂੰ ਚਮਕੌਰ ਦੀ ਗੜੀ ਚੋਂ ਨਿਕਲੇ ਫਿਰ ਕੀ ਹੋਇਆ ਅਗਲੀ ਕੈਸਟ ਵਿੱਚ ਬੇਨਤੀ ਕਰਾਂਗੇ ਫਤਿਹ ਬੁਲਾਓ ਗੁਰੂ ਕਾ ਨਾਰਾ ਬੁਲੰਦ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।